सैभं गुरुप्रसाद नहीं जान जाई कछु रूप रेखं कहां बास तां को फिरे कौन पेखं कहा नाम तां को कहां कह कहावे कहा मैं बखानो कहे मो न आवे मुकुचरे शास्त्र खट पिंग गिरन चढ़ जाए अंधलखे बधरो सुने जो काल कृपा कराए श्री वाहे गुरु साहिब जीओ सुही महला चौथा घर पंजवां एक ओंकार सतगुर प्रसाद गुरु संत जनों प्यारा मैं मिलिया मेरी तृष्णा बुझ गई आसे हौ मन तन देवा सतगुरे मैं मेले प्रभ गुण तासे तन तन गुरु वड पुरख है मैं दसे हर सवासे वड भागी हर पाया जन नानक नाम विगासे गुरु सज्जन प्यारा मैं मिलिया हर मार्ग पंथ दसाहा घर आवहो चिरी विछुन्या मिल शब्द गुरु प्रभ ना हौ तुझ बज हों खरी उडीणिया ज्यों जल बिन मीन मराहा वड भागी हर त्याया जन नानक नाम समाहा मन दह दिस चल चल परमया मनमुख परम भुलाया नित्याशा मन चितवै मन तृष्णा भुख लगाया अनता तन तर दब्या फिर बिख पालन गया जन नानक नाम सलाहे तू बिन नावे पच पच मोया गुरु सुंदर मोहन पाए करे हर प्रेम बाणी मन मारिया मेरा हृदय शुद्ध बुद्ध विसर गई मन आशा चिंत विसारिया मैं अंतर वेदन प्रेम की गुर देखत मन साधारिया वड भागी प्रव आए मिल जन नानक खिन खिन वारिया मेरे हृदय शुद्ध बुद्ध विसर गई मन आशा चिंत विसारिया मैं अंतर वेदन प्रेम की गुरु देखत मन साधारिया वड भागी प्रभ आए मिल जन नानक खिन खिन वारिया वड भागी प्रभ आए मिल जन नानक खिन खिन वारिया परमादरणीय साहिब कमाल बारगाह इनायत के मालक, कलयुगी जीवों के उद्धार करता, साहिब सहाबा जोत रूप हर आप, महिमा दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च विराजमान गुरु प्यारी साध संगत, गुरुदेव जी की महान इनायत का सदका साढ़े सारयां दे सिर ते बख्शिशमई रखे हथ का सदका, जीवन का अज का दिन भी प्राप्त होया और इस नवे दिन की जो नवे जन्म समान है शुरुआत करन दा बल भी साहिब जी ने अपने चरण कमलां च प्रदान कीता है। सतगुरु जी दी महाबाणी सर्वत्र आसा पूर्ण करन हार, श्री आसा जी की वार दे गायन बड़ी एकाग्रता नाल आपने सरवण कीते ने। कुछ समा होर साहिब जी दी बाणी दी विचार राही मन गुरु चरणा नाल जुड़ सके, एकाग्रता अदब ते आनंद दी दात चोली च पै सके। इसलिए जितने माता प्राता हाजरीन हाजरी भर रहे हो, दोहां हत्थां नूं हिरदे दे सामने जोड़ दिया नेत्र बंद करके ऐसा गहराई तो महसूस करिए कि साडा शीश गुरु नानक पातशाह जी दे कदमां ते टिकिया है ते साहिब जी ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदिया चरण चुमदिया होया गुरु की मुबारक फतेह राही सांझ बनाइए। वाहेगुरु जी का खालसा, वाहेगुरु जी की फतेह। तन तन गुरु रामदास पातशाह जी दे बचन फुरमान करदे ने, गुर सज्जन प्यारा मैं मिलिया हर मार्ग पंथ दसाहा, कर आवहो चिरी विछुन्या मिल शब्द गुरु प्रभ नाहा। हों तुझ बिन तुझ बाजों खरी उडीनिया, ज्यों जल बिन मीन मराहा, वडभागी हर पाया जन नानक नाम समाहा। आप कहने वड्डे भाग मनुख दे होवन, पूर्वला करम जद जागृत होवे ते ऐसी महान इनायत दा सदका मनुख करता पुरख दे नाम दी आराधना करदा, नाम दा जाप करदा। वडभागी हर त्याया ध्यान दे विच लियांदा, धुन नूं समझदा है और फिर साहिब जी दे अगम्मी बचन जन नानक नाम समाहा। फिर गुरु दा सेवक गुरु दे नाम दा सदका गुरु दे नाम दी राही करता पुरख विच लीन हो जांदा, उस विच समा जांदा है। साडा जीवन इसलिए प्राप्त होया कि असी करता पुरख विच समा जाइए और उस विच लीन हो जाइए, मुकत हो जाइए। जद मुकत होण दा जिक्र चलदा है तां साडा हिरदा घबराहट विच आ जांदा है, साडा हिरदा डावन डोल हो जांदा है कि शायद मुकत हो जाण दा भाव मुक जाना है, समाप्त हो जाना है, लीन हो जाना, समा जाना। असी इस विचार नाल तलखी विच आ जाने हाँ ਔਰ ਬੜੀ ਸਾਡੀ ਹਾਲਤ ਨਰਵਸ ਹੋ ਜਾਂਦੀ ਹੈ ਜਦ ਇਹ ਖਿਆਲ ਮਨ ਵਿੱਚ ਆਉਂਦਾ ਹੈ ਕਿ ਮੁਕਤ ਹੋ ਜਾਣ ਦਾ ਮਤਲਬ ਮੁੱਕ ਜਾਣਾ ਹੈ। ਇਸ ਲਈ ਬੜੇ ਬੜੇ ਕੀਮਤੀ ਸ਼ਬਦ ਸੰਸਾਰ ਦੇ ਲੋਕਾਂ ਨੇ ਮੁਰਦਿਆਂ ਦੇ ਨਾਲ ਜੋੜ ਦਿੱਤੇ ਨੇ, ਲਾਸ਼ਾਂ ਨਾਲ ਜੋੜ ਦਿੱਤੇ ਨੇ। ਜੈਸੇ ਮਰ ਜਾਣ ਤੋਂ ਬਾਅਦ ਇਹ ਸ਼ਬਦ ਆਮ ਵਰਤਿਆ ਜਾਂਦਾ ਬਈ ਫਲਾਣਾ ਪੂਰਾ ਹੋ ਗਿਆ। ਪੰਥ ਰਤਨ ਗੁਰਮਤ ਵਿੱਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਸ਼੍ਰੀਮਾਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਬੋਲ ਨੇ, ਕਹਿੰਦੇ ਨੇ ਜਿਸਨੇ ਜਨਮ ਲਿਆ ਉਦੋਂ ਅਧੂਰਾ ਸੀ, ਫਿਰ ਸਾਰਾ ਜੀਵਨ ਅਧੂਰੇਪਨ 'ਚ ਲੰਘਿਆ ਅਤੇ ਮਰਨ ਤੋਂ ਬਾਅਦ ਇਹ ਸ਼ਬਦ ਜੋੜ ਦਿੱਤਾ, ਪੂਰਾ ਹੋ ਗਿਆ। ਮਨ ਵਿੱਚ ਸਵਾਲ ਪੈਦਾ ਹੋ ਸਕਦਾ ਕਿ ਜਨਮ ਵੇਲੇ ਮਨੁੱਖ ਅਧੂਰਾ ਕਿਵੇਂ ਸੀ, ਇਹਦੀਆਂ ਅੱਖਾਂ ਸਨ, ਪੈਰ ਸਨ, ਹੱਥ ਸਨ, ਸਾਰਾ ਕੁਝ, ਸਾਰੇ ਅੰਗ ਪ੍ਰਤਿਅੰਗ ਮੌਜੂਦ ਸਨ। ਅਤੇ ਫਿਰ ਇਸ ਤਰ੍ਹਾਂ ਦੇ ਸੋਹਣੇ ਪੈਦਾ ਹੋਏ ਮਨੁੱਖ ਨੂੰ ਅਧੂਰਾ ਕਿਵੇਂ ਆਖਿਆ ਜਾ ਸਕਦਾ। ਮੈਂ ਗੁਜਾਰਿਸ਼ ਸਾਹਿਬ ਜੀ ਦੇ ਗੋਸ਼ ਗੁਜ਼ਾਰ ਕਰਨਾ ਚਾਹੁੰਦਾ, ਬੜੇ ਧਿਆਨ ਨਾਲ ਸਰਵਣ ਕਰਨਾ। ਜਿਹੜੀ ਵਸਤੂ ਹੋਵੇ ਪਰ ਕਾਰ ਆਮਦ ਨਾ ਹੋਵੇ, ਕੰਮ ਨਾ ਕਰ ਸਕਦੀ ਹੋਵੇ, ਉਸਨੂੰ ਅਧੂਰਾ ਹੀ ਆਖਿਆ ਜਾ ਸਕਦਾ, ਪੂਰਾ ਨਹੀਂ ਆਖਿਆ ਜਾ ਸਕਦਾ। ਜੈਸੇ ਜਨਮ ਵੇਲੇ ਸਾਡੇ ਪੈਰ ਤਾਂ ਹੁੰਦੇ ਨੇ, ਪਰ ਪੈਰ ਇਸ ਲਈ ਅਧੂਰੇ ਹੁੰਦੇ ਨੇ ਕਿਉਂਕਿ ਜਨਮ ਵੇਲੇ ਉਹਨਾਂ ਪੈਰਾਂ ਨਾਲ ਚੱਲ ਕੇ ਕਿਤੇ ਜਾਇਆ ਨਹੀਂ ਜਾ ਸਕਦਾ। ਹੱਥ ਹੁੰਦਿਆਂ ਹੋਇਆਂ ਵੀ ਅਧੂਰੇ ਹੁੰਦੇ ਨੇ ਕਿਉਂਕਿ ਹੱਥਾਂ ਨਾਲ ਜਨਮ ਵੇਲੇ ਕੋਈ ਕਾਰ ਵਿਹਾਰ ਤਾਂ ਕਰ ਨਹੀਂ ਸਕਦੇ। ਨੇਤਰ ਹੁੰਦਿਆਂ ਹੋਇਆਂ ਵੀ ਨੇਤਰ ਅਧੂਰੇ ਨੇ ਕਿਉਂਕਿ ਨੇਤਰਾਂ ਨੂੰ ਹਾਲੇ ਸਮਝ ਨਹੀਂ ਹੈ ਸੰਸਾਰ ਕੀ ਹੈ, ਆਪਣਾ ਬੇਗਾਨਾ, ਹਿੱਤ ਅਹਿੱਤ। ਕਈ ਵਾਰੀ ਬੱਚਾ ਜਲਦੇ ਹੋਏ ਦੀਪਕ ਦੀ ਖੂਬਸੂਰਤੀ ਦੇਖ ਕੇ ਉਸਨੂੰ ਪਕੜਨ ਦਾ ਯਤਨ ਕਰਦਾ ਹੈ ਬਈ ਮੈਂ ਇਸ ਨੂੰ ਆਪਣੇ ਹੱਥ ਵਿੱਚ ਪਕੜ ਲਵਾਂ। ਇਸ ਦੇ ਦੋ ਕਾਰਨ ਨੇ। ਇੱਕ ਕਾਰਨ ਤਾਂ ਇਹ ਹੈ ਕਿ ਜੋ ਇਸ ਦੇ ਅੰਦਰ ਪ੍ਰਭੂ ਦੀ ਜੋਤੀ ਜਲ ਰਹੀ ਹੈ, ਜੋ ਇਸ ਨੂੰ ਦਿਖਾਈ ਪੈਂਦੀ ਹੈ, ਇਹ ਬਾਹਰ ਜਲਦਾ ਹੋਇਆ ਚਿਰਾਗ ਉਸ ਨਾਲ ਮੇਲ ਖਾਂਦਾ ਹੈ। ਇਸ ਲਈ ਅੰਦਰ ਦੀ ਜੋਤੀ ਸਾੜਨ ਵਾਲੀ ਨਹੀਂ ਆਉਂਦੀ ਅਤੇ ਬਾਹਰੋਂ ਚਿਰਾਗ ਪਕੜਨ ਦਾ ਯਤਨ ਕਰਦਾ ਹੈ ਔਰ ਉਸ ਨਾਲ ਹੱਥ ਜਲ ਸਕਦਾ ਹੈ। ਦੂਸਰਾ ਕਾਰਨ ਇਹ ਹੈ ਕਿ ਵਸਤੂ ਦੇ ਗੁਣ ਅਵਗੁਣ ਬਾਰੇ ਨੇਤਰਾਂ ਨੂੰ ਗਿਆਨ ਨਹੀਂ ਹੈ, ਇਸ ਕਰਕੇ ਅਧੂਰਾ ਆਖਿਆ ਜਾਏਗਾ, ਪੂਰਾ ਨਹੀਂ ਆਖਿਆ ਜਾ ਸਕਦਾ। ਫਿਰ ਜੇ ਸਾਰਾ ਜੀਵਨ ਪਰਮਾਤਮਾ ਦੇ ਨਾਲ ਜੁੜਿਆ ਨਾ ਜਾਏ ਤਾਂ ਫਿਰ ਵੀ ਇਹ ਜੀਵਨ ਅਧੂਰਾ ਹੋਵੇਗਾ, ਇਸ ਨੂੰ ਪੂਰਾ ਨਹੀਂ ਆਖਿਆ ਜਾ ਸਕਦਾ। ਪਰ ਸਰੀਰ ਦੀ ਮੌਤ ਹੋ ਜਾਏ ਤਾਂ ਲੋਕ ਕਹਿ ਦੇਣਗੇ ਬਈ ਫਲਾਣਾ ਪੂਰਾ ਹੋ ਗਿਆ। ਪੂਰਾ ਕਿਵੇਂ ਹੋਈਦਾ? ਸ੍ਰੀ ਗੁਰੂ ਦੇਵ ਜੀ ਦੇ ਬਚਨ ਨੇ, ਕਹਿੰਦੇ ਨੇ ਪੂਰਾ ਪ੍ਰਭ ਆਰਾਧਿਆ, ਪੂਰਾ ਜਗ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪਰ ਬੜੇ ਕੀਮਤੀ ਮਹਾਨ ਸ਼ਬਦ ਮੁਰਦਿਆਂ ਨਾਲ ਜੋੜੇ ਗਏ। ਜੈਸੇ ਕੋਈ ਮਰ ਗਿਆ ਅਤੇ ਆਖਿਆ ਬਈ ਇਹ ਸਵਰਗਵਾਸੀ ਹੋ ਗਿਆ, ਜਿੰਨਾ ਚਿਰ ਜੀਵਿਆ ਨਰਕ ਦੀ ਜ਼ਿੰਦਗੀ ਜੀਵਿਆ, ਨਸ਼ਿਆਂ ਵਿੱਚ ਵਿਸ਼ਿਆਂ ਵਿੱਚ ਗਲਤਾਨ ਹੋ ਕੇ, ਵੈਰ ਵਿਰੋਧ ਹਉਮੈ ਕ੍ਰੋਧ ਵਿੱਚ ਜੀਵਿਆ, ਜੋ ਕਿ ਹਜ਼ਾਰ ਨਰਕ ਦੀ ਅੱਗ ਦੀ ਤਰ੍ਹਾਂ ਮਨੁੱਖ ਦਾ ਧਰਮ ਸਾੜ ਦਿੰਦੇ ਨੇ। ਅਤੇ ਮਰਨ ਤੋਂ ਬਾਅਦ ਸ਼ਬਦ ਜੋੜ ਦਿੱਤਾ ਗਿਆ, ਸਵਰਗਵਾਸੀ ਹੋ ਗਿਆ। ਮੁਕਤ ਹੋ ਜਾਣ ਤੋਂ ਮੁਰਾਦ ਮੁੱਕ ਜਾਣਾ ਨਹੀਂ ਹੈ, ਮੁਕਤ ਹੋ ਜਾਣ ਤੋਂ ਮੁਰਾਦ ਹੈ ਪਰਮਾਤਮਾ ਹੋ ਜਾਣਾ, ਪੂਰਾ ਹੋ ਜਾਣਾ ਪੂਰੇ ਬਲ ਨਾਲ ਸੰਸਾਰ 'ਤੇ, ਜਦ ਚਾਹੇ ਆਉਣਾ ਅਤੇ ਜਦ ਚਾਹੇ ਰੁਖਸਤ ਹੋਣਾ। ਤਿਉਂ ਤਿਉਂ ਸ਼ੈਲ ਕਰੈਂ ਜਿਉਂ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਆਪਣੀ ਸਵੈ ਇੱਛਾ ਨਾਲ ਆਉਣਾ ਅਤੇ ਸਵੈ ਇੱਛਾ ਨਾਲ ਚਲੇ ਜਾਣਾ, ਇਸ ਨੂੰ ਕਹਿੰਦੇ ਨੇ ਮੁਕਤ ਆਤਮਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਇਹੀ ਬੋਲ ਆਖੇ, ਕਹਿੰਦੇ ਨੇ ਵਡਭਾਗੀ ਹਰ ਧਿਆਇਆ, ਐਸਾ ਮਨੁੱਖ ਵੱਡਿਆਂ ਭਾਗਾਂ ਵਾਲਾ ਜਿਸਨੇ ਜੀਵਨ ਵਿੱਚ ਕਰਤਾ ਪੁਰਖ ਦਾ ਜਪ ਕੀਤਾ ਹੈ, ਉਸ ਦੀ ਆਰਾਧਨਾ ਕੀਤੀ ਹੈ। ਵਡਭਾਗੀ ਹਰ ਧਿਆਇਆ, ਕਿਤਨੇ ਮਹਾਂਬੋਲ ਨੇ, ਜਨ ਨਾਨਕ ਨਾਮ ਸਮਾਹਾ, ਨਾਮ ਸ਼ਬਦ ਸਿਹਾਰੀ ਨਾਲ ਹੈ ਅਤੇ ਇਸ ਦਾ ਆਖਰੀ ਅਰਥ ਬਣਦਾ ਨਾਮ ਦੁਆਰਾ, ਨਾਮ ਦੀ ਕਮਾਈ ਦੁਆਰਾ, ਨਾਮ ਦੀ ਸ਼ਕਤੀ ਦੁਆਰਾ, ਨਾਮ ਦੀ ਆਰਾਧਨਾ ਦੁਆਰਾ ਇਹ ਮਨੁੱਖ ਕਰਤਾ ਪੁਰਖ ਵਿੱਚ ਸਮਾ ਗਿਆ, ਲੀਨ ਹੋ ਗਿਆ। ਪਰ ਨਾਮ ਦੀ ਆਰਾਧਨਾ ਸਾਧਨਾ ਕਿਵੇਂ ਹੋਵੇ? ਮਹਾਰਾਜ ਜੀ ਦਾ ਫਰਮਾਨ ਹੈ, ਸ਼ੁਰੂਆਤ ਕਰਦੇ ਹੋਏ ਕਹਿੰਦੇ ਨੇ, ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾ। ਮੈਨੂੰ ਮੇਰਾ ਸੱਜਣ ਗੁਰੂ ਮਿਲ ਪਿਆ ਹੈ, ਜਿਸ ਕੋਲੋਂ ਮੈਂ ਪਰਮਾਤਮਾ ਵਿੱਚ ਸਮਾ ਜਾਣ ਦਾ ਰਸਤਾ ਪੁੱਛਿਆ ਹੈ। ਦਸਾਹਾ ਦਾ ਮਤਲਬ ਹੈ ਪੁੱਛਿਆ, ਅਤੇ ਉਸਨੇ ਮੈਨੂੰ ਦੱਸਿਆ, ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ। ਉਸਨੇ ਮੈਨੂੰ ਕਰਤਾ ਪੁਰਖ ਦਾ ਮਾਰਗ, ਰਸਤਾ, ਪੰਥ ਦੱਸ ਦਿੱਤਾ। ਬੜੇ ਮਹਾਂਬੋਲ ਆਖੇ ਨੇ ਗੁਰ ਸੱਜਣ। ਵਾਕਈ ਸਾਨੂੰ ਸੰਸਾਰ 'ਤੇ ਜੀਵਣ ਲਈ ਕੁਝ ਰਿਸ਼ਤਿਆਂ ਤੋਂ ਇਲਾਵਾ, ਜੈਸੇ ਸਾਡੇ ਸੰਸਾਰ ਦੇ ਸਰੀਰਕ ਤਮਾਮ ਰਿਸ਼ਤੇ ਨੇ, ਭੈਣਾਂ ਨੇ, ਭਰਾ ਨੇ, ਪਤੀ ਪਤਨੀ ਦਾ ਰਿਸ਼ਤਾ ਹੈ ਜਾਂ ਹੋਰ ਸਾਰੇ ਤਮਾਮ ਰਿਸ਼ਤੇ ਨੇ, ਇਹਨਾਂ ਰਿਸ਼ਤਿਆਂ ਤੋਂ ਇਲਾਵਾ ਕੁਝ ਕੁ ਨਾਲ ਸਾਡਾ ਰਿਸ਼ਤਾ ਸੱਜਣਾ ਵਾਲਾ ਜੁੜ ਜਾਂਦਾ, ਮਿੱਤਰਾਂ ਵਾਲਾ ਜੁੜ ਜਾਂਦਾ। ਔਰ ਸਿਆਣੇ ਸਾਹਿਤਕ ਲੋਕ ਐਸਾ ਕਹਿੰਦੇ ਨੇ, ਬਈ ਮਾਂ ਹਿਰਦਾ ਹੁੰਦੀ ਹੈ, ਪਿਤਾ ਮਸਤਕ ਹੁੰਦਾ ਅਤੇ ਭਰਾ ਬਾਹਾਂ ਹੁੰਦੇ ਨੇ, ਅਤੇ ਇਸ ਤਰ੍ਹਾਂ ਦੇ ਨਾਲ ਜਿਹਨੂੰ ਦਿਲ ਕਿਹਾ ਜਾਏ ਉਹ ਦੋਸਤ ਹੁੰਦਾ, ਬਈ ਇਹ ਦੋਸਤ ਹੈ, ਮਿੱਤਰ ਹੈ। ਅਤੇ ਸੰਸਾਰ ਦੇ ਮਿੱਤਰਾਂ ਨੂੰ ਦੇਖੋਗੇ ਤਾਂ ਇੱਥੇ ਮਿੱਤਰਤਾਈ ਬੜੀ ਘੱਟ ਹੈ, ਛਲਾਵਾ ਬੜਾ ਜ਼ਿਆਦਾ ਮਿੱਤਰਤਾਈ ਦੇ ਨਾਮ 'ਤੇ। ਬੜੇ ਸੰਸਾਰ 'ਤੇ ਤੁਸੀਂ ਯਾਦ ਕਰਕੇ ਦੇਖੋ, ਤੁਹਾਡੇ ਕੋਲ ਲੋਕ ਆਏ ਹੋਣਗੇ, ਮਿੱਤਰਤਾ ਦਾ ਸੰਬੰਧ ਜੋੜਿਆ ਹੋਵੇਗਾ, ਪਰ ਜੇ ਦੇਖਿਆ ਬਈ ਇੱਥੋਂ ਕੁਝ ਹਾਸਲ ਹੋਣ ਵਾਲਾ ਨਹੀਂ ਹੈ ਤਾਂ ਸੰਬੰਧ ਟੁੱਟ ਗਿਆ ਹੋਵੇਗਾ। ਅਤੇ ਜੇ ਦਾਅ ਲੱਗਿਆ ਹੋਵੇਗਾ ਤਾਂ ਫਿਰ ਦਾਅ ਲਾ ਕੇ ਸੰਬੰਧ ਤੋੜ ਗਏ ਹੋਣਗੇ। ਮਹਾਰਾਜ ਦੇ ਦੋ ਬੋਲ ਮੈਂ ਆਪ ਜੀ ਦੇ ਨਜ਼ਰ ਕਰਦਾ ਹਾਂ। ਕਹਿੰਦੇ ਨੇ ਸੰਸਾਰ ਇਸ ਤਰ੍ਹਾਂ ਹੀ ਚੱਲਦਾ ਜਾਂਦਾ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋਉ ਨਾ ਆਵਤ ਨੇਰੈ। ਜਿੰਨਾ ਚਿਰ ਸੁੱਖ ਦਾ ਸਮਾਂ ਹੋਵੇ, ਸੰਸਾਰ ਸੁੱਖ ਦਾ ਸਮਾਂ ਕਿਸ ਨੂੰ ਸਮਝਦਾ ਹੈ? ਜਦ ਧਨ ਕੋਲ ਹੋਵੇ, ਪਦਵੀ ਕੋਲ ਹੋਵੇ, ਮਾਣ ਸਨਮਾਨ ਕੋਲ ਹੋਵੇ, ਅਤੇ ਮਾੜਾ ਜਿਹਾ ਮਾਣ ਸਨਮਾਨ ਘੱਟ ਜਾਵੇ ਅਤੇ ਚੰਗੀਆਂ ਚੰਗੀਆਂ ਹਸਤੀਆਂ ਦੇ ਮਿੱਤਰਾਂ ਦੀ ਗਿਣਤੀ ਵੀ ਘੱਟ ਜਾਂਦੀ, ਬੜੇ ਥੋੜ੍ਹੇ ਰਹਿ ਜਾਂਦੇ ਨੇ। ਮੈਂ ਇੱਕ ਮਿਨਿਸਟਰ ਨੂੰ ਜਾਣਦਾ ਜੋ ਪੰਜਾਬ ਵਜ਼ਾਰਤ ਵਿੱਚ ਕੈਬਨਿਟ ਮਿਨਿਸਟਰ ਸੀ। ਜਿਉਂ ਮੈਂ ਮੇਰੇ ਨਾਲ ਨੇੜਤਾ ਸੀ, ਪ੍ਰੇਮ ਸੀ, ਆਉਣਾ ਜਾਣਾ ਆਮ ਸੀ, ਅਤੇ ਮੈਂ ਦੇਖਣਾ ਉਹਨਾਂ ਦਾ ਵਿਹੜਾ, ਵੱਡੀ ਕੋਠੀ ਉਹਨਾਂ ਦੀ, ਅਤੇ ਸਾਰੀ ਭਰੀ ਹੁੰਦੀ ਸੀ ਲੋਕਾਂ ਨਾਲ, ਬੜੀ ਭੀੜ, ਬਾਹਰ ਦਰਵਾਜ਼ੇ 'ਤੇ ਵੀ ਧੱਕਾ ਮੁੱਕੀ ਚੱਲਦਾ ਰਹਿੰਦਾ ਸੀ ਲੋਕਾਂ ਦਾ। ਉਹਨਾਂ ਦੇ ਚੌਂਕੀਦਾਰ ਲਾਈਨ ਬਣਾਉਂਦੇ ਸਨ, ਬਈ ਲਾਈਨ 'ਚ ਮਿਲ ਲਓ, ਅਤੇ ਸਾਰੇ ਕਹਿੰਦੇ ਸੀ ਬਸ ਦਰਸ਼ਨ ਕਰਨ ਆਏ ਹਾਂ, ਬਸ ਮਿਲਣ ਆਏ ਹਾਂ। ਅਤੇ ਜਦੋਂ ਉਹਨਾਂ ਨੇ ਕਹਿਣਾ ਦਰਸ਼ਨ ਕਰਨ ਆਏ ਹਾਂ, ਤਾਂ ਮੈਂ ਕਈ ਦਫ਼ਾ ਹੱਸ ਦੇਣਾ, ਬਈ ਇਹ ਕਿਹੜਾ ਦੇਵਤਾ ਹੈ ਜਿਹਦੇ ਤੁਸੀਂ ਦਰਸ਼ਨ ਕਰਨ ਆਏ ਹੋ, ਜਾਂ ਕੋਈ ਬ੍ਰਹਮ ਗਿਆਨੀ ਹੈ ਜਿਸ ਦੇ ਤੁਸੀਂ ਦਰਸ਼ਨ ਕਰਨ ਆਏ ਹੋ। ਅਤੇ ਆਉਣ ਵਾਲੇ ਲੋਕ ਉਹਦੇ ਪੈਰੀਂ ਹੱਥ ਵੀ ਲਾਉਂਦੇ ਸਨ, ਬਈ ਅਸੀਂ ਦਰਸ਼ਨ ਕਰਨ ਵਾਸਤੇ ਆਏ ਹਾਂ ਜੀ, ਤੁਹਾਡੀ ਆਸ਼ੀਰਵਾਦ ਮਿਲ ਜਾਏ। ਬੜੇ ਮਿੱਤਰ, ਬੜੇ ਦੋਸਤ, ਬੜੇ ਦਰਸ਼ਨ ਕਰਨ ਵਾਲੇ, ਪਰ ਜਦੋਂ ਉਹ ਵਜ਼ਾਰਤ ਖਤਮ ਹੋ ਗਈ, ਦੂਜੀ ਪਾਰਟੀ ਦਾ ਰਾਜ ਹੋ ਗਿਆ, ਅਤੇ ਫਿਰ ਉੱਥੇ ਬੁਰਾ ਹਾਲ ਸੀ, ਦੇਖਣ ਨੂੰ ਮਨ ਨਹੀਂ ਕਰਦਾ ਸੀ, ਇੱਕ ਵੀ ਦਰਸ਼ਨ ਕਰਨ ਵਾਲਾ ਨਹੀਂ ਆਉਂਦਾ ਸੀ। ਅਤੇ ਨਾਲ ਹੀ ਗੁਰਦੁਆਰਾ ਸਿੰਘ ਸਭਾ ਦੇ ਉਹਨਾਂ ਦਾ ਘਰ ਸੀ ਮਾਡਲ ਟਾਊਨ ਵਿੱਚ, ਹਾਲੇ ਵੀ ਹੈ। ਅਤੇ ਮੈਂ ਇੱਕ ਦਿਨ ਗਿਆ ਅਤੇ ਬਿਲਕੁਲ ਸੁੰਨਸਾਨ, ਦਰਵਾਜ਼ਾ ਵੀ ਬੰਦ, ਚੌਂਕੀਦਾਰ ਤਾਂ ਹਾਲੇ ਵੀ ਖੜ੍ਹਾ ਸੀ, ਉਸਨੇ ਮੈਨੂੰ ਦੇਖ ਕੇ ਦਰਵਾਜ਼ਾ ਖੋਲ੍ਹ ਦਿੱਤਾ। ਅਤੇ ਮੈਂ ਉਹਨਾਂ ਨੂੰ ਮਿਲਿਆ, ਮੈਂ ਕਿ ਕੀ ਗੱਲ, ਅੱਜ ਕੋਈ ਛੁੱਟੀ ਹੈ, ਲੋਕ ਆਏ ਕੋਈ ਨਹੀਂ? ਮੈਨੂੰ ਕਹਿਣ ਲੱਗੇ ਹੁਣ ਪੱਕੀ ਛੁੱਟੀ ਹੋ ਗਈ ਹੈ, ਕਿ ਤੁਸੀਂ ਹੈ ਉਹ ਜਿਹੜੇ ਹਫ਼ਤੇ 'ਚ ਇੱਕ ਵਾਰੀ ਆ ਜਾਂਦੇ ਹੋ, ਹੋਰ ਤਾਂ ਸਾਰੇ ਕੰਮ ਦੇ ਯਾਰ ਸਨ, ਮੇਰਾ ਤਾਂ ਯਾਰ ਕੋਈ ਨਿਕਲਿਆ ਹੀ ਨਹੀਂ। ਮੈਂ ਕਿਹਾ ਤੁਸੀਂ ਇਹ ਹੁਣ ਕਹਿ ਦਿੱਤਾ ਹੈ, ਪਰ ਮੰਨਿਆ ਤੁਸੀਂ ਵੀ ਨਹੀਂ, ਜਦੋਂ ਫਿਰ ਮੰਤਰੀ ਬਣੋਗੇ ਫਿਰ ਇਹ ਯਾਰ ਆ ਜਾਣਗੇ, ਅਤੇ ਤੁਸੀਂ ਗੁਰੂ ਸੱਜਣ ਨੂੰ ਛੱਡ ਕੇ ਫਿਰ ਇਹਨਾਂ ਸੱਜਣਾਂ ਦੀ ਵਾਹ ਵਾਹੀ 'ਚ ਫਸ ਜਾਓਗੇ। ਆਖਣ ਲੱਗਾ ਨਹੀਂ, ਹੁਣ ਮੈਂ ਨਿਯਮ ਬਣਾ ਲਿਆ, ਜੋ ਮਰਜ਼ੀ ਹੋਵੇ, ਮੈਂ ਜਿਹੜਾ ਨਿਤਨੇਮ ਕਰਨ ਤੋਂ ਬਿਨਾਂ ਕਿਸੇ ਨੂੰ ਮਿਲਣਾ ਨਹੀਂ, ਜੋ ਮਰਜ਼ੀ ਹੋ ਜਾਏ, ਪਹਿਲੇ ਗੁਰੂ ਸੱਜਣ ਨੂੰ ਮਿਲਣਾ। ਖੈਰ, ਪਰਿਵਾਰ ਬੜਾ ਨਿਤਨੇਮੀ, ਬਾਣੀ ਪੜ੍ਹਨ ਵਾਲਾ, ਸਤਿਗੁਰੂ ਜੀ ਦਾ ਪ੍ਰਕਾਸ਼ ਉਹਨਾਂ ਦੇ ਘਰ 'ਚ ਹੈ। ਇਹ ਹੁਣ ਫਿਰ ਉਹਨਾਂ ਦੇ ਕੋਲ ਇੱਕ ਪਦਵੀ ਹੈਗੀ ਹੈ ਤਕੜੀ ਵੱਡੀ, ਅਤੇ ਮੈਂ ਉਹਨਾਂ ਨੂੰ ਇੱਕ ਦਿਨ ਫੋਨ 'ਤੇ ਪੁੱਛਿਆ, ਮੈਂ ਕਿਹਾ ਸੁਣਾਓ, ਸੱਜਣ ਮਿੱਤਰ ਆਉਂਦੇ ਨੇ? ਕਹਿੰਦੇ ਨੇ ਹਾਂ ਆਉਂਦੇ ਤਾਂ ਬੜੇ ਜ਼ਿਆਦਾ ਨੇ। ਅਤੇ ਮੈਂ ਕਿਹਾ ਫਿਰ ਨਿਤਨੇਮ ਦਾ ਕਿਵੇਂ ਹੈ? ਕਹਿੰਦੇ ਨੇ ਗਿਆਨੀ ਜੀ, ਰਾਤ ਨੂੰ ਸੱਚ ਕਹਿੰਦੇ ਹਾਂ, ਬੜੀ ਦੇਰ ਹੋ ਜਾਂਦੀ ਹੈ, ਸਵੇਰੇ ਜਾਗ ਨਹੀਂ ਆਉਂਦੀ, ਅਤੇ ਫਿਰ ਲੋਕਾਂ ਦੀ ਸੇਵਾ ਵਿੱਚ ਲੱਗ ਜਾਂਦੇ ਹਾਂ, ਅਤੇ ਫਿਰ ਕਈ ਵਾਰੀ ਨਿਤਨੇਮ ਦਾ ਟਾਈਮ ਹੀ ਨਹੀਂ ਮਿਲਦਾ। ਮਹਾਰਾਜ ਕਹਿੰਦੇ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦਿਸਣ। ਬਿਪਤਾ ਵੇਲੇ ਸੱਜਣ ਪਰਖਿਆ ਜਾਂਦਾ ਹੈ, ਔਰ ਪਤਨੀ ਪਤੀ ਦੀ ਪਰਖ ਹੁੰਦੀ ਹੈ ਗਰੀਬੀ ਵੇਲੇ, ਗਰੀਬੀ ਦੀ ਹਾਲਤ ਹੋਵੇ ਫਿਰ ਪਤਾ ਚੱਲਦਾ ਹੈ, ਬਈ ਸੰਬੰਧ ਕੇਵਲ ਸਰੀਰਾਂ ਤੱਕ ਹੀ ਹੈ ਕਿ ਸੰਬੰਧ ਆਤਮਾ ਤੱਕ ਪਹੁੰਚਿਆ ਹੈ। ਸਾਡੇ ਦੇਸ਼ ਦੇ ਮਹਾਂਕਵੀ ਕਵੀ ਰਹੀਮ ਜੀ ਨੇ ਦੋ ਬੋਲ ਬੜੇ ਖੂਬਸੂਰਤ ਆਖੇ ਨੇ। ਉਹ ਕਹਿੰਦੇ ਨੇ ਬਿਪਤਾ ਵੀ ਬੜੀ ਚੰਗੀ ਚੀਜ਼ ਹੈ, ਪਰ ਜੇ ਥੋੜ੍ਹੇ ਦਿਨਾਂ ਦੀ ਹੋਵੇ, ਜ਼ਿਆਦਾ ਦਿਨਾਂ ਦੀ ਨਾ ਹੋਵੇ। ਇਹ ਨਾ ਹੋਵੇ ਬਈ ਬਿਪਤਾ ਆਵੇ ਅਤੇ ਫਿਰ ਗਲੋਂ ਲੱਥੇ ਹੀ ਨਾ, ਗਾਲੀ ਪੈ ਜਾਏ। ਕਈ ਬੰਦੇ ਉਹ ਜਿਹੇ ਹੁੰਦੇ ਨੇ ਅਗਲੇ ਲਈ ਬਿਪਤਾ ਹੀ ਬਣ ਜਾਂਦੇ ਨੇ, ਅਤੇ ਲੋਕ ਕਹਿ ਦਿੰਦੇ ਨੇ ਬਈ ਇਹ ਤਾਂ ਸਾਡੇ ਗਲ ਬਿਪਤਾ ਹੀ ਪੈ ਗਈ ਹੈ, ਪਤਾ ਨਹੀਂ ਕਦੋਂ ਲੈਣੀ। ਬਿਪਤਾ ਥੋੜ੍ਹੇ ਦਿਨਾਂ ਦੀ ਹੋਵੇ ਅਤੇ ਕਵੀ ਰਹੀਮ ਕਹਿੰਦੇ ਨੇ ਠੀਕ ਹੈ, ਰਹਿਮਨ ਵਿਪਦਾ ਹੂੰ ਭਲੀ, ਜੋ ਥੋੜ੍ਹੇ ਦਿਨ ਹੋਏ, ਹਿਤ ਅਨਹਿਤ ਇਹ ਜਗਤ ਮੈਂ ਜਾਣ ਪਰਤ ਸਭ ਕੋਏ। ਕਹਿੰਦੇ ਨੇ ਬਿਪਤਾ ਵੀ ਚੰਗੀ ਹੈ ਪਰ ਥੋੜ੍ਹੇ ਦਿਨਾਂ ਦੀ ਹੋਵੇ। ਇਸ ਵਿੱਚ ਪਤਾ ਚੱਲ ਜਾਂਦਾ ਆਪਣਾ ਕੌਣ ਹੈ ਅਤੇ ਬੇਗਾਨਾ ਕੌਣ ਹੈ। ਅਤੇ ਬਿਪਤਾ ਦੇ ਵੇਲੇ ਸੰਸਾਰ ਛੱਡ ਜਾਂਦਾ ਹੈ, ਪਰ ਗੁਰੂ ਸੱਜਣ ਇਹੋ ਜਿਹਾ ਹੈ ਜੇ ਮਿਲ ਜਾਏ ਨਾ ਤਾਂ ਹਰ ਬਿਪਤਾ ਨੂੰ ਦੂਰ ਕਰ ਦਿੰਦਾ। ਬਿਪਤਾਵਾਂ ਸਾਥ ਛੱਡ ਜਾਂਦੀਆਂ ਨੇ ਜੇ ਗੁਰੂ ਮਿਲ ਜਾਏ। ਗੁਰੂ ਸੱਜਣ ਦਾ ਮਿਲਾਪ ਹੋਵੇ। ਬੜੇ ਸੋਹਣੇ ਦੋ ਬੋਲ ਉਰਦੂ ਸ਼ਾਇਰੀ ਦੇ ਰੂਹੇ ਰਵਾਂ ਜਨਾਬ ਮਿਰਜ਼ਾ ਗਾਲਬ ਦੇ ਮੇਰੇ ਖਿਆਲ 'ਚ ਆਏ, ਮੈਂ ਤੁਹਾਡੇ ਨਜ਼ਰ ਕਰਦਾ ਹਾਂ। ਬੜਾ ਕੀਮਤੀ ਵਿਚਾਰ ਉਸਨੇ ਦਿੱਤਾ, ਬੜੇ ਮਿੱਤਰ ਸਨ, ਹਮ ਨਵਾਲਾ ਹਮ ਪਿਆਲਾ। ਜਦੋਂ ਉਹਨਾਂ ਨੇ ਸ਼ਰਾਬ ਖੱਚਰਾਂ 'ਤੇ ਲੱਦ ਕੇ ਲਿਆਉਣੀ ਤਾਂ ਪੀਣ ਵਾਲੇ ਮਿੱਤਰਾਂ ਨੇ ਆ ਜਾਣਾ, ਜਮ ਘਟਾ ਲੱਗ ਜਾਣਾ। ਅਗਰ ਇਹੋ ਜਿਹੀ ਕਿਸੇ ਦੀ ਸਿਚੁਏਸ਼ਨ ਬਣ ਜਾਏ, ਹਾਲਾਤ ਬਣ ਜਾਣ, ਬਈ ਸ਼ਾਮਾਂ ਨੂੰ ਪੀਣ ਵਾਲੇ ਦੋਸਤ ਆ ਜਾਣ, ਤਾਂ ਫਿਰ ਸਮਝ ਲੈਣਾ ਨਾ ਘਰ ਦੀ ਪੱਤ ਸਲਾਮਤ ਹੈ ਅਤੇ ਨਾ ਕੰਮ ਕਾਰ ਹੀ ਬਚਣਾ। ਇਹ ਬਿਪਤਾ, ਇਹ ਵੱਡੀ ਬਿਪਤਾ ਦਾ ਸਾਗਰ ਗਲ ਪੈ ਗਿਆ। ਹਾਂ, ਮਿਲਣਾ ਹੈ ਉਹਨਾਂ ਨਾਲ। ਅਸੀਂ ਰੋਜ਼ ਮੰਗ ਕਰਦੇ ਹਾਂ ਅਰਦਾਸ ਵਿੱਚ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜੋ ਮਤ ਦੇ ਸੁਮਤ ਦੇ ਅਤੇ ਪੱਤ ਦੇ ਰਾਖੇ ਹੋਵਣ। ਪਰ ਇਹੋ ਜਿਹੇ ਸ਼ਰਾਬੀ ਆ ਜਾਣ, ਦੁਰਾਚਾਰੀ ਆ ਜਾਣ, ਨਾ ਧਨ ਸਲਾਮਤ ਹੈ, ਨਾ ਪੱਤ ਸਲਾਮਤ ਹੈ, ਔਰ ਕਈ ਵਾਰੀ ਇਹ ਜਾਨ ਨੂੰ ਵੀ ਖਤਰਾ ਬਣ ਜਾਂਦੇ ਨੇ। ਕਈਆਂ ਦੀ ਜਾਨ ਵੀ ਇਹੋ ਜਿਹੇ ਮਿੱਤਰਾਂ ਕਰਕੇ ਗਈ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਬੜੇ ਉਸਦੇ ਮਿੱਤਰ ਸਨ, ਪੀਣ ਵਾਲੇ, ਖਾਣ ਵਾਲੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਮਿੱਤਰ ਲੋੜੇਣ ਸੋਖਾ ਦਾਤਾ। ਇਹ ਸੰਸਾਰ ਦੇ ਮਿੱਤਰ ਕੇਵਲ ਖਾਣ ਵਾਸਤੇ ਹੀ ਕੋਲ ਆਉਂਦੇ ਨੇ, ਹੋਰ ਕਿਸੇ ਰਿਸ਼ਤੇ ਨਾਲ ਇਹਨਾਂ ਦਾ ਸੰਬੰਧ ਨਹੀਂ ਆਉਂਦਾ। ਘਰ ਵਿੱਚ ਬੱਚੀਆਂ ਨੇ, ਧੀਆਂ ਭੈਣਾਂ ਨੇ, ਇਹਨਾਂ ਦੀ ਨਜ਼ਰ ਵੀ ਮੈਲੀ ਹੁੰਦੀ, ਇਹਨਾਂ ਦਾ ਹਿਰਦਾ ਮੈਲ ਨਾਲ ਭਰਿਆ, ਦਿਮਾਗ ਨਸ਼ੇ ਨਾਲ ਭਰਿਆ, ਔਰ ਭਾਵਨਾਵਾਂ ਵਾਸਨਾ ਨਾਲ ਭਰੀਆਂ ਹੋਈਆਂ। ਇਹੋ ਜਿਹੇ ਮਿੱਤਰਾਂ ਤੋਂ ਜਿੰਨਾ ਜਲਦੀ ਹੋ ਜਾਏ ਨਾ ਆਪਣਾ ਨਾਤਾ ਤੋੜ ਲੈਣਾ ਚਾਹੀਦਾ। ਜੇ ਇਹੋ ਜਿਹੇ ਮਿੱਤਰ ਬਣ ਜਾਵਣ ਤਾਂ ਫਿਰ ਜ਼ਿੰਦਗੀ ਵਿੱਚ ਦੁਸ਼ਮਣਾਂ ਦੀ ਲੋੜ ਹੀ ਕੋਈ ਨਹੀਂ ਹੈ, ਇਹ ਹੀ ਸਾਰਾ ਘਾਟਾ ਪੂਰਾ ਕਰ ਦਿੰਦੇ। ਆਪ ਸਾਰੇ ਸਿਆਣੇ ਪੁਰਸ਼ ਬੈਠੇ ਹੋ, ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਮਿਰਜ਼ਾ ਗਾਲਬ ਨੂੰ ਵਾਰ ਵਾਰ ਕਹਿੰਦੇ ਸਨ ਬਈ ਕੋਈ ਵੀ ਤੈਨੂੰ ਬਿਪਤਾ ਪਵੇ ਅਸੀਂ ਆ ਜਾਵਾਂ। ਅਤੇ ਉਹਦੀ ਬੇਗਮ ਅੰਦਰੋਂ ਸੜਦੀ ਸੀ ਇਹ ਗੱਲਾਂ ਸੁਣ ਕੇ। ਉਹ ਕਹਿੰਦੀ ਸੀ ਸਭ ਤੋਂ ਵੱਡੀ ਬਿਪਤਾ ਤਾਂ ਤੁਹਾਡੇ ਕਰਕੇ ਪਈ ਹੋਈ ਹੈ, ਨਾ ਘਰ ਵਿੱਚ ਖਾਣ ਨੂੰ ਬਚਦਾ, ਨਾ ਪਾਉਣ ਵਾਸਤੇ ਕੁਝ ਰਹਿੰਦਾ, ਜੋ ਕੁਝ ਹੈ ਸਭ ਤੁਸੀਂ ਛੱਲ ਜਾਂਦੇ ਹੋ, ਅਤੇ ਮੇਰਾ ਘਰ ਵਾਲਾ ਵੀ ਇੰਨਾ ਭੋਲਾ ਹੈ ਇਸ ਗੱਲ ਨੂੰ ਸਮਝਦਾ ਹੀ ਨਹੀਂ, ਭਾਵੇਂ ਬੜਾ ਸ਼ਾਇਰ ਕੀਮਤੀ ਹੈ। ਮਿਰਜ਼ਾ ਗਾਲਬ ਨੇ ਉਹਨਾਂ ਨੂੰ ਇੱਕ ਦਿਨ ਕਿਹਾ ਬਈ ਮੈਂ ਤੁਹਾਡੀ ਸਾਰੀ ਗੱਲ ਮੰਨਦਾ ਹਾਂ, ਪਰ ਮੈਨੂੰ ਇੰਨਾ ਪਤਾ ਹੈ ਕੋਈ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ, ਸਹਾਇਤਾ ਕੇਵਲ ਪਰਮਾਤਮਾ ਕਰ ਸਕਦਾ, ਹੋਰ ਕਿਸੇ ਦੀ ਸਹਾਇਤਾ ਪਹੁੰਚਦੀ ਨਹੀਂ। ਮੰਨ ਲਓ ਜੇ ਕਿਸੇ ਬੰਦੇ ਦੀ ਲੱਤ ਟੁੱਟ ਗਈ ਹੈ ਤਾਂ ਦੂਜਾ ਬੰਦਾ ਉਹਦੀ ਪੀੜ ਕਿਵੇਂ ਸਹਿ ਸਕਦਾ ਹੈ, ਉਹਦੀ ਦਰਦ ਤਾਂ ਉਹਨੂੰ ਹੀ ਸਹਿਣੀ ਪਏਗੀ ਜਿਹਨੂੰ ਹੁੰਦੀ ਹੈ। ਇੱਕ ਬੰਦੇ ਨੂੰ ਬੁਖਾਰ ਚੜ੍ਹ ਗਿਆ, ਬੜਾ ਤੇਜ਼ ਕੰਬਦਾ ਪਿਆ ਹੈ, ਅਤੇ ਦੂਜਾ ਬੰਦਾ ਉਹਦੀ ਕਿਵੇਂ ਸਹਾਇਤਾ ਕਰ ਦੇਵੇਗਾ, ਆਪਣੇ ਬੁਖਾਰ ਨਾਲ, ਬੁਖਾਰ ਦੀ ਵੇਦਨਾ ਨਾਲ, ਕਸਕ ਨਾਲ, ਪੀੜਾ ਨਾਲ ਉਹਨੂੰ ਖੁਦ ਹੀ ਨਜਿੱਠਣਾ ਪੈਂਦਾ। ਹਾਂ, ਮਾੜਾ ਮੋਟਾ ਧਿਆਨ ਜ਼ਰੂਰ ਇੱਧਰ ਉੱਧਰ ਕਰ ਸਕਦੇ ਨੇ, ਔਰ ਕਈ ਦਫਾ ਤੁਹਾਨੂੰ ਇਹੋ ਜਿਹੇ ਵੈਦ ਮਿਲ ਜਾਣਗੇ ਜਿਹਨੂੰ ਪੁੱਛੋਗੇ ਉਹ ਵੱਖਰੀ ਦਵਾਈ ਦੇਵੇਗਾ ਅਤੇ ਅਗਲਾ ਹੋਰ ਬਿਮਾਰ ਹੋ ਜਾਏ। ਆਖਣ ਲੱਗਾ ਮੈਂ ਤੁਹਾਡੀ ਗੱਲ ਮੰਨਦਾ, ਤੁਹਾਡਾ ਸਤਿਕਾਰ ਕਰਦਾ ਕਿ ਜਦ ਮੇਰੀ ਬਿਪਤਾ ਬਾਰੇ ਤੁਹਾਨੂੰ ਪਤਾ ਚੱਲੇਗਾ ਤਾਂ ਤੁਸੀਂ ਝਟਪਟ ਆ ਜਾਓਗੇ, ਮਾਨਾ ਕਿ ਤਗਾਫੁਲ ਨਾ ਕਰੋਗੇ, ਲੇਕਿਨ ਖਾਕ ਹੋ ਜਾਏਗੇ ਹਮ ਤੁਮਕੋ ਖਬਰ ਹੋਣੇ ਤੱਕ। ਇਹ ਮੇਰੇ ਮਿੱਤਰੋ, ਮੈਂ ਇਸ ਗੱਲ ਨੂੰ ਕਬੂਲ ਕਰਦਾ ਕਿ ਤੁਸੀਂ ਮੇਰੇ ਕੋਲ ਪਹੁੰਚਣ ਲਈ ਦੇਰ ਨਹੀਂ ਕਰੋਗੇ, ਸੁਣ ਕੇ ਚੱਲ ਪਵੋਗੇ, ਪਰ ਜਿੰਨਾ ਚਿਰ ਤੱਕ ਮੇਰੀ ਖਬਰ ਤੁਹਾਨੂੰ ਪਹੁੰਚੇਗੀ ਉਸ ਤੋਂ ਪਹਿਲੋਂ ਪਹਿਲੋਂ ਤਾਂ ਮੇਰੀਆਂ ਹੱਡੀਆਂ ਵੀ ਖਾਕ ਹੋ ਜਾਣਗੀਆਂ। ਖਾਕ ਹੋ ਜਾਏਗੇ ਹਮ ਤੁਮਕੋ ਖਬਰ ਹੋਣੇ ਤੱਕ। ਫਿਰ ਕਿਸੇ ਐਸੇ ਮਿੱਤਰ ਦੀ, ਦੋਸਤ ਦੀ ਜ਼ਰੂਰ ਲੋੜ ਹੈ, ਆਪਣੇ ਪਿਤਾ ਨਾਲ, ਮਾਂ ਨਾਲ, ਭਰਾਵਾਂ ਨਾਲ, ਭੈਣ ਨਾਲ, ਪਤੀ ਪਤਨੀ ਨਾਲ। ਕਈ ਦਫਾ ਮਨੁੱਖ ਉਹ ਦਿਲ ਦਾ ਰਾਜ ਸਾਂਝਾ ਨਹੀਂ ਕਰ ਸਕਦਾ ਜਿਹੜਾ ਮਿੱਤਰ ਨਾਲ ਕਰ ਸਕਦਾ। ਮਹਾਰਾਜ ਕਹਿੰਦੇ ਨੇ ਹਾਂ, ਜੇ ਪਰਮਾਤਮਾ ਦੀ ਮਿਹਰ ਹੋ ਜਾਏ, ਉਹਨੂੰ ਤਰਸ ਆ ਜਾਏ ਤਾਂ ਫਿਰ ਗੁਰੂ ਮਿਲ ਜਾਂਦਾ ਜਿਸ ਨੂੰ ਅਸੀਂ ਆਪਣਾ ਰਾਜਦਾਰ ਬਣਾ ਸਕਦੇ ਹਾਂ। ਤਰਸ ਪਿਆ, ਮਿਹਰਾਮਤ ਹੋਈ, ਸਤਿਗੁਰ ਸੱਜਣ ਮੈਂ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਇੱਕ ਸੱਜਣ ਹੈ ਜਿਹੜਾ ਹਰ ਥਾਂ ਮਦਦ ਕਰਦਾ, ਉਹ ਗੁਰੂ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ। ਉਹ ਗੁਰੂ ਹੈ ਪਿਆਰਾ, ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ। ਫਿਰ ਕਿੰਨੇ ਬਚਨ ਮਹਾਨ ਮੇਰੇ ਸਾਹਿਬ ਨੇ ਆਖੇ ਨੇ, ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਿਸਾ ਹਾਂ। ਮੈਨੂੰ ਮੇਰਾ ਗੁਰੂ ਸੱਜਣ ਮਿਲ ਪਿਆ ਹੈ, ਅਤੇ ਗੁਰੂ ਸੱਜਣ ਦੇ ਹੁੰਦਿਆਂ ਹੁਣ ਹੋਰ ਕਿਸੇ ਸੱਜਣ ਦੀ ਲੋੜ ਨਹੀਂ ਰਹਿ ਗਈ। ਮਾੜੀਆਂ ਮੋਟੀਆਂ ਬਿਪਤਾਵਾਂ ਵਿੱਚ ਕੋਈ ਮਦਦ ਕਰ ਸਕਦਾ ਹੋਵੇਗਾ, ਪਰ ਵੱਡੀਆਂ ਬਿਪਤਾ ਗੁਰੂ ਹੀ ਕੱਟਦਾ ਹੈ। ਮੈਨੂੰ ਇੱਕ ਦਫਾ ਇੱਕ ਘਟਨਾ ਭੁੱਲਦੀ ਨਹੀਂ ਹੈ, ਜਦ ਮੈਂ ਪਹਿਲੀ ਦਫਾ ਕੈਨੇਡਾ ਵਿੱਚ ਆਇਆ ਤਾਂ ਵੈਨਕੂਵਰ ਦੇ ਇੱਕ ਗੁਰਦੁਆਰਾ ਸਾਹਿਬ 'ਚ ਕਥਾ ਕਰ ਰਿਹਾ ਸੀ, ਅਤੇ ਮੈਂ ਜ਼ਿੰਦਗੀ ਵਿੱਚ ਬਰਫ਼ ਪਹਿਲੀ ਵਾਰੀ ਦੇਖੀ ਸੀ। ਟੈਂਪਰੇਚਰ ਮਾਈਨਸ ਹੋਇਆ ਅਤੇ ਪਾਣੀ ਜੰਮ ਗਿਆ, ਹਵਾ ਠੰਡੀ ਚੱਲਦੀ ਸੀ, ਅਤੇ ਮੇਰਾ ਮਨ ਬੜਾ ਖੁਸ਼ ਬਈ, ਬੜਾ ਇੰਜ ਲੱਗੇ ਜਿਵੇਂ ਸਵਰਗ ਦਾ ਨਜ਼ਾਰਾ ਹੈ। ਸਨੋਅ ਪਈ ਅਤੇ ਮੈਂ ਬਾਹਰ ਫਿਰਦਾ ਰਿਹਾ, ਅਤੇ ਮੈਨੂੰ ਇਹ ਸਨੋਅ ਦੇ ਸੁਭਾਅ ਦਾ ਨਹੀਂ ਸੀ ਪਤਾ, ਅਤੇ ਕੰਬ ਕੰਬ ਕੇ ਤੇਜ਼ ਬੁਖਾਰ ਚੜ ਗਿਆ। ਜਿਹੜੇ ਸੱਜਣਾਂ ਦੇ ਕੋਲ ਮੈਂ ਠਹਿਰਿਆ ਸੀ ਨਾ, ਜਿਨ੍ਹਾਂ ਨਾਲ ਮੇਰੀ ਬੜੀ ਨੇੜਤਾ ਸੀ, ਉਹਨਾਂ ਨੂੰ ਮੈਂ ਦੋ ਚਾਰ ਵਾਰੀ ਫੋਨ ਕੀਤਾ ਵੀ ਮੈਂ ਬੜਾ ਬਿਮਾਰ ਹੋ ਗਿਆ, ਅਤੇ ਉਹਨਾਂ ਵਿੱਚੋਂ ਇੱਕ ਨੇ ਬੜਾ ਖਰਵੇ ਸ਼ਬਦਾਂ 'ਚ ਕਿਹਾ, ਆਖਣ ਲੱਗੇ ਬਿਮਾਰ ਹੋ ਗਿਆ ਅਤੇ ਗੋਲੀ ਖਾ ਠੀਕ ਹੋ ਜਾਏਗਾ, ਇੱਥੇ ਕੋਈ ਤੇਰੇ ਕੋਲ ਆ ਕੇ ਨਹੀਂ ਬਹਿ ਸਕਦਾ। ਉਹਨਾਂ ਦੇ ਬੋਲ ਸੁਣ ਕੇ ਮੈਨੂੰ ਬੜਾ ਹਰਟ ਹੋਇਆ, ਮੈਂ ਕਿਹਾ ਇਹ ਤਾਂ ਬੜਾ ਰੁੱਖਾ ਬੋਲੇ ਨੇ, ਇਸ ਵੇਲੇ ਮੈਂ ਬਿਮਾਰ ਹਾਂ, ਹੋਰ ਇੱਥੇ ਮੇਰਾ ਕੋਈ ਸੱਜਣ ਮਿੱਤਰ ਕੋਈ ਸੰਬੰਧੀ ਹੈ ਨਹੀਂ, ਇਹਨਾਂ ਦੇ ਕੋਲ ਹੀ ਮੈਂ ਆਇਆ ਅਤੇ ਇਸ ਤਰ੍ਹਾਂ ਬੋਲਦੇ ਪਏ ਨੇ। ਮੈਂ ਘਰ ਫੋਨ ਮਿਲਾਉਂਦਾ ਰਿਹਾ ਅਤੇ ਫੋਨ ਕੋਈ ਚੁੱਕੇ ਨਾ, ਅਤੇ ਮੈਂ ਪੜੋਸੀਆਂ ਦੇ ਘਰ ਫੋਨ ਕੀਤਾ, ਮੈਂ ਕਿਹਾ ਬਈ ਪਤਾ ਕਰਕੇ ਦੱਸੋ ਘਰ ਕੋਈ ਹੈ ਕਿ ਨਹੀਂ ਹੈ। ਉਹਨਾਂ ਮੈਨੂੰ ਦੱਸਿਆ, ਕਹਿੰਦੇ ਨੇ ਘਰ ਹੈ ਨੇ, ਹੁਣ ਤੁਸੀਂ ਫੋਨ ਕਰ ਲਓ। ਅਤੇ ਮੈਂ ਫੋਨ ਕੀਤਾ ਅਤੇ ਕਹਿਣ ਲੱਗੇ ਸਾਰਾ ਟੱਬਰ ਹੀ ਬੁਖਾਰ ਵਿੱਚ ਪਿਆ ਹੋਇਆ, ਘਰ ਵਿੱਚ ਕੋਈ ਇੱਕ ਦੂਜੇ ਨੂੰ ਪਾਣੀ ਦੇਣ ਜੋਗਾ ਵੀ ਨਹੀਂ ਹੈਗਾ। ਮੈਂ ਸਮਝ ਗਿਆ ਮੈਂ ਕਿ ਆਮ ਬੁਖਾਰ ਨਹੀਂ ਹੈ, ਕੋਈ ਖਾਸ ਕਰਮ ਹੈਗਾ ਜਿਹੜਾ ਸਾਰੇ ਪਰਿਵਾਰ ਨੂੰ ਲੈ ਕੇ ਬੈਠਾ। ਹੇਠਾਂ ਮੇਰਾ ਕਮਰਾ ਸੀ, ਉੱਪਰ ਸਤਿਗੁਰੂ ਜੀ ਦਾ ਪ੍ਰਕਾਸ਼ ਸੀ ਅਤੇ ਮੈਂ ਕਛਹਿਰੇ ਬਣਾਉਣ ਵਿੱਚ ਹੀ ਚਲਾ ਗਿਆ। ਮੈਂ ਕਿਹਾ ਹੁਣ ਗੁਰੂ ਕੋਲੋਂ ਕਾਹਦੀ ਲਾਜ਼, ਅਤੇ ਮਹਾਰਾਜ ਦੇ ਸਾਹਮਣੇ ਜਾ ਕੇ ਮੱਥਾ ਟੇਕਿਆ, ਅਰਦਾਸ ਕੀਤੀ। ਮੈਂ ਕਿਹਾ ਹੇ ਗੁਰੂ ਪਾਤਸ਼ਾਹ, ਇਹ ਬੁਖਾਰ ਨਹੀਂ ਹੈ, ਜੇ ਬੁਖਾਰ ਆਉਂਦਾ ਤਾਂ ਚਾਰ ਦਿਨਾਂ ਤੋਂ ਮੈਂ ਦਵਾਈ ਖਾ ਰਿਹਾ, ਟੁੱਟੀ ਜਾਣਾ ਸੀ, ਕੋਈ ਹੋਰ ਹੀ ਚੀਜ਼ ਹੈ, ਅਤੇ ਤੂੰ ਮਿਹਰ ਕਰ, ਬਖਸ਼ਿਸ਼ ਕਰ, ਅਤੇ ਹੋਰ ਮੇਰਾ ਕੋਈ ਹੈ ਨਹੀਂ, ਤੂੰ ਹੀ ਇੱਕ ਮੇਰਾ ਹੈ, ਔਰ ਤੁਸੀਂ ਸੱਚ ਜਾਣਨਾ। ਘੰਟੇ ਬਾਅਦ ਮੈਂ ਫਿਰ ਘਰ ਫੋਨ ਕੀਤਾ, ਮੇਰਾ ਬੁਖਾਰ ਵੀ ਉੱਤਰ ਗਿਆ ਸੀ, ਠੀਕ ਹੋ ਗਿਆ ਸੀ, ਅਤੇ ਮੈਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਕਿਵੇਂ ਸਾਰੇ, ਆਖਣ ਲੱਗੇ ਕ੍ਰਿਸ਼ਮਾ ਹੀ ਹੋ ਗਿਆ, ਇੱਕਦਮ ਸਾਰਿਆਂ ਦਾ ਬੁਖਾਰ ਉੱਤਰ ਗਿਆ, ਠੀਕ ਹੋ ਗਏ ਨੇ ਸਾਰੇ। ਅਤੇ ਤੁਸੀਂ ਸੁਣਾਓ, ਮੈਂ ਕਿਹਾ ਬਸ ਉਹ ਕ੍ਰਿਸ਼ਮਾ ਹੋਰ ਕਿਸੇ ਦਾ ਨਹੀਂ ਹੈ, ਉਹ ਕ੍ਰਿਸ਼ਮਾ ਸਾਡੇ ਸੱਜਣ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਐਸਾ ਸੱਜਣ ਗੁਰੂ ਨੂੰ ਛੱਡ ਕੇ ਅਤੇ ਬੰਦਾ ਹੋਰ ਸੱਜਣਾਂ ਨੂੰ ਲੱਭਦਾ ਰਹੇ ਅਤੇ ਬਿਪਤਾ ਹੀ ਗੱਲ ਪਾਉਣ ਵਾਲੀ ਗੱਲ ਹੈ। ਬੜੇ ਮਹਾਂਬੋਲ ਮੇਰੇ ਪਾਤਸ਼ਾਹ ਜੀ ਦੇ, ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹ ਕਰ ਆਵਹੋ ਚਿਰੀ ਵਿਛੁੰਨਿਆ, ਮਿਲ ਸ਼ਬਦ ਗੁਰੂ ਪ੍ਰਭ ਨਾਹ। ਅਤੇ ਗੁਰੂ ਸੁਮਤ ਦਿੰਦਾ ਹੈ, ਜਪ ਕਰਦਿਆਂ ਕਰਦਿਆਂ ਭਰੋਸਾ ਬਣਾ ਕੇ ਆਪਣੇ ਘਰ ਪਰਮਾਤਮਾ ਵਿੱਚ ਆ ਜਾ, ਬੜੀ ਦੇਰ ਦਾ ਵਿਛੜਿਆ ਹੋਇਆ ਹੈ, ਪ੍ਰਭੂ ਪਤੀ ਨਾਲ ਮਿਲ। ਫਿਰ ਮਹਾਰਾਜ ਕਦਨੇ ਹੋਂ ਤੁਝ ਬੱਜ ਹੋਂ ਖਰੀ ਉਡੀਣੀਆਂ, ਜਿਉਂ ਜਲ ਬਿਨ ਮੀਨ ਮਰਾਹਾ। ਹੇ ਨਿਰੰਕਾਰ, ਹੇ ਸਤਿਗੁਰੂ, ਮੈਂ ਤੇਰੇ ਬਗੈਰ ਬੜਾ ਉਦਾਸੀਆਂ ਨਾਲ ਭਰਿਆ ਹੋਇਆ, ਚਿੰਤਾਵਾਂ ਨਾਲ ਭਰਿਆ ਹੋਇਆ। ਹੋਂ ਤੁਝ ਬੱਜ ਹੋਂ ਖਰੀ ਉਡੀਣੀਆਂ, ਇੱਕ ਬੇਨਤੀ ਹੋਰ ਆਪ ਜੀ ਦੇ ਕਦਮਾਂ 'ਚ ਰੱਖਣੀ ਚਾਹੁੰਦਾ ਹਾਂ। ਤੁਸੀਂ ਧਿਆਨ ਪੂਰਵਕ ਸਰਵਣ ਕਰਨਾ, ਜਿਨ੍ਹਾਂ ਦੇ ਜੀਵਨ ਵਿੱਚ ਸਿਮਰਨ ਨਹੀਂ ਹੈ, ਜਪ ਨਹੀਂ ਹੈ, ਉਹਨਾਂ ਦੇ ਜੀਵਨ 'ਚੋਂ ਕਦੀ ਸਟਰੈਸ, ਉਦਾਸੀ, ਚਿੰਤਾ ਕਦੀ ਮੁੱਕ ਹੀ ਨਹੀਂ ਸਕਦੀ। ਉਹਨਾਂ ਦਾ ਜੀਵਨ ਚਿੰਤਾਗ੍ਰਸਤ ਰਹੇਗਾ। ਬੜੇ ਮਹਾਂਬੋਲ ਹੋਂ ਤੁਝ ਬਿਨ ਬੱਜ ਹੋਂ ਖਰੀ ਉਡੀਣੀਆਂ, ਜਿਉਂ ਜਲ ਬਿਨ ਮੀਨ ਮਰਾਹਾ। ਜਿਵੇਂ ਪਾਣੀ ਤੋਂ ਬਿਨਾਂ ਤੜਪ ਤੜਪ ਕੇ ਮਛਲੀ ਮਰ ਜਾਂਦੀ ਹੈ ਨਾ, ਇਸ ਤਰ੍ਹਾਂ ਸਿਮਰਨ ਤੋਂ ਬਿਨਾਂ ਕੋਈ ਵੀ ਜੀਵਨ ਹੈ ਉਹ ਮਛਲੀ ਵਾਂਗੂ ਤੜਪੇਗਾ, ਨਾ ਲੋੜਾਂ ਪੂਰੀਆਂ ਹੋਣਗੀਆਂ, ਨਾ ਸਰੀਰ ਠੀਕ ਰਹੇਗਾ, ਅਤੇ ਨਾ ਮਨ ਹੀ ਕਦੀ ਖੇੜੇ ਵਿੱਚ ਆਏਗਾ। ਹਰ ਤਰ੍ਹਾਂ ਦੀ ਬਿਪਤਾ ਬਣੀ ਰਹੇਗੀ ਉਸ ਘਰ ਵਿੱਚ, ਉਸ ਜੀਵਨ ਵਿੱਚ, ਜਿਸ ਜੀਵਨ 'ਚੋਂ, ਜਿਸ ਘਰ 'ਚੋਂ ਕਰਤਾ ਪੁਰਖ ਦਾ ਨਾਮ ਨਿਕਲ ਗਿਆ। ਔਰ ਘਰ ਦੇ ਜੀਆਂ ਦਾ ਸੁਭਾਅ ਪਤਾ ਕਿਉਂ ਹੋ ਜਿਹਾ ਹੋ ਜਾਏਗਾ, ਜਿਹੋ ਜਿਹਾ ਚੁੜੇਲਾਂ ਦਾ ਸੁਭਾਅ ਹੁੰਦਾ ਹੈ, ਭੂਤਨਿਆਂ ਦਾ ਸੁਭਾਅ ਹੁੰਦਾ ਹੈ। ਬੜੇ ਮਹਾਂਬੋਲ ਨੇ ਕਬੀਰ ਜੀ ਦੇ, ਜੇ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰ ਖੇ ਭੂਤ ਵਸੈ ਤਿੰਨ ਮਾਹੇ। ਸਤਿਗੁਰੂ ਪਾਤਸ਼ਾਹ ਜੀ ਦਾ ਅਗੰਮੀ ਬਚਨ ਹੈ, ਹੁਣ ਤੁਝ ਬੱਜ ਹੋਂ ਖਰੀ ਉਡੀਣੀਆਂ, ਜਿਉਂ ਜਲ ਬਿਨ ਮੀਨ ਮਰਾਹਾ। ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ। ਵੱਡਿਆਂ ਭਾਗਾਂ ਵਾਲੇ ਉਹ ਮਨੁੱਖ ਨੇ ਜਿਨ੍ਹਾਂ ਨੇ ਕਰਤਾ ਪੁਰਖ ਦੇ ਨਾਮ ਨਾਲ ਨਾਤਾ ਜੋੜਿਆ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚੋਂ ਮੰਗ ਕਰਨੀ ਚਾਹੀਦੀ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਸਾਹਿਬ, ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਅਤੇ ਸਾਡਾ ਹਿਰਦਾ ਗੁਰੂ ਦੇ ਨਾਮ ਨਾਲ ਜੁੜ ਜਾਏ। ਬਾਰੰਬਾਰ ਸਭ ਦਾ ਧੰਨਵਾਦ, ਬੜੇ ਪ੍ਰੇਮ ਇਕਾਗਰਤਾ ਨਾਲ आप सारिया ने सरवण किया, गुरु बाबा सारिया दियां झोलियां अपने दर की मरम्मत सिमरन याद प्रेम नाल भर के निवाजन। आओ सारे रल के आनंद साहब जी के पाठां च अपना अपना हिस्सा प्राप्त करिए। राम कली महला तीजा, आनंद इको अंकार सतगुर प्रसाद। आनंद पाया मेरी माए सतगुरु मैं पाया, राग रतन परवार परियां शब्द गावण आईयां। कहे नानक आनंद होआ सतगुरु मैं पाया, हर नाल रहो तू मन मेरे दुख सब विसारना। सबना गल्लां समरथ स्वामी सो क्यों मनो विसारे, साचे साहेबा क्या नहीं करते रे। सारे पढ़ो जी। सदा सिप्त सलाह तेरी नाम मन विसावे, कह नानक सच्चे साहेब क्या नहीं करते रे, साचा नाम मेरा आधारो। कर शांत सुख मन आए वसया, जिन इच्छा सब पुजाइया। कह नानक सुनो संतो शब्द तरो प्यारो, साचा नाम मेरा आधारो वाजे। कला जित कर तारिया, तुर करम पाया तुद जिन को से नाम हर कै लागे। आनंद सुनो हो वट भागी हो सगल मनोरथ पूरे, दुख रोग संताप उतरे सुनी सच्ची बाणी। सुनते पुनीत कहते पवित सतगुर रहया, बिनवंत नानक गुर चरण लागे वाजे। बिनवंत नानक गुर चरण लागे वाजे। वाहिगुरु जी का खालसा, वाहिगुरु जी की फतेह।